ਇਸ ਤਨ ਮਨ ਮਧੇ ਮਦਨ ਚੂਰ।
ਇਹ ਪ੍ਰਹਿਲਾਦ ਦੀ ਸਾਖੀ ਸੁਣਾ ਕੇ ਭਗਤ ਜੀ ਵਾਹਿਗੁਰੂ ਅੱਗੇ ਵਕਾਰਾਂ ਤੋਂ ਬਚਣ ਵਾਸਤੇ ਬੇਨਤੀ ਕਰਦੇ ਹਨ।
ਇਸ ਤਨ ਮਨ ਮਧੇ ਮਦਨ ਚੂਰ।
ਇਸ ਸੱਚੇ ਪਾਤਸ਼ਾਹ ਤਨ ਦੇ ਵਿੱਚ ਮਧੇ ਮਨ ਹੈ ਤੇ ਮਨ ਦੇ ਵਿੱਚ ਮਾਰਾ ਮਦਨ ਕਾਮ ਕ੍ਰੋਧ ਆਦਿਕ ਚੋਰ ਰਹਿੰਦੇ ਹਨ। ਸੁਭ ਗੁਣਾਂ ਦੇ ਧਨ ਨੂੰ ਚੜਾਉਂਦੇ ਹਨ ਸਾਰਿਆਂ ਦੇ ਨੂੰ।
ਜਿਨ ਗਿਆਨ ਰਤਨ ਹਿਰ ਲੀਨ ਮੂਲ।
ਇਹ ਅੰਦਰ ਜਾਮੀ ਜਿਨ ਗਿਆਨ ਰੂਪੀ ਰਤਨ ਮੇਰਾ ਹਿਰਦੇ ਚੋਂ ਚੁਰਾ ਲਿਆ ਹੈ, ਬ੍ਰਹਮ ਗਿਆਨ ਨੀ ਮੇਰੇ ਅੰਦਰ ਰਹਿਣ ਦਿੱਤਾ ਇਸ ਨੇ।
ਮੈਂ ਅਨਾਥ ਪ੍ਰਭ ਕਹੂ ਕਾ।
ਇਹ ਮਹਾਰਾਜ ਮੈਂ ਤਾਂ ਅਨਾਥ ਗਰੀਬ ਹਾਂ, ਯਤੀਮ ਹਾਂ, ਮੈਂ ਆਪਦੀ ਬਾਤ ਕਿਸੇ ਨੂੰ ਕੀ ਕਹਾਂ ਵੀ ਮੈਂ ਕਿਉਂ ਛੜਿਆ ਗਿਆ ਵਕਾਰਾਂ ਕਰਕੇ।
ਕੋ ਨਾ ਬਿਗੂਤੋ ਮੈਂ ਕੋ
ਆਹੇ। ਮਹਾਰਾਜ ਨਾ ਵਕਾਰਾਂ ਨੇ ਕਿਹੜਾ ਕਿਹੜਾ ਨੀ ਬਗੂਤੋ ਖਰਾਬ ਕੀਤਾ। ਮੈਂ ਕੋ ਆ ਮੈਂ ਕੀ ਚੀਜ਼ ਆ ਹਾਂ, ਹੇ ਸੱਚੇ ਪਾਤਸ਼ਾਹ ਮੇਰੇ ਚ ਕਿੱਥੇ ਬਾਲਵਾ ਇਹਨਾਂ ਨੂੰ ਰੋਕਣ ਦਾ।
ਮਾਧੋ ਧਾਰਨ ਦੁੱਖ ਸਹਿਓ ਨਾ ਜਾਏ।
ਮਾਧੋ ਮਾਇਆ ਦੇ ਪਤੀ ਪਰਮੇਸ਼ਰ, ਇਹਨਾਂ ਵਕਾਰਾਂ ਦਾ ਬੜਾ ਭਿਆਨਕ ਦੁੱਖ ਹੈ, ਇਹ ਮੇਰੇ ਪਾਸੋਂ ਸਹਾਰਿਆ ਨਹੀਂ ਜਾਂਦਾ ਹੈ।
ਮੇਰੋ ਚਪਲ ਬੁੱਧ ਸਿਉ ਕਹਾ ਬਸਾ।
ਬੁੱਧ ਜਿਹੜੀ ਮਾਰਾ ਬੜੀ ਚੰਚਲ ਹੈ, ਚੰਚਲ ਚਪਲ ਬੁੱਧ ਕਾ ਖੇਲ, ਇਹਦੇ ਨਾਲ ਕੀ ਵਾਹ ਚੱਲ ਸਕਦਾ ਮਾਰਾ। ਬੁੱਧੀ ਐਸੀ ਚੰਚਲ ਹੈ, ਮਿੱਥਿਆ ਪਦਾਰਥ ਨਿਸ਼ਚੇ ਕਰਨ ਚ ਫਸੀ ਰਹਿੰਦੀ ਹਰ ਵਕਤ। ਚਪਲ ਮਨ ਨਾਲ ਤੇ ਚੰਚਲ ਬੁੱਧ ਨਾਲ ਮੇਰੀ ਵਾਹ ਨੀ ਚੱਲਦੀ ਰੋਕਣ ਨਾਲ।
ਰਹਾਓ ਸਨਕ ਸਨੰਦਨ ਸਿਵ ਸੁਕਾਦ।
ਹੇ ਮਹਾਰਾਜ ਜੀ ਮੈਂ ਤਾਂ ਕਿਹਦੀ ਗੱਲ ਗਿਣਤੀ ਵਿਚ ਹਾਂ। ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਜਿਹੜੇ ਬ੍ਰਹਮਾ ਦੇ ਪੁੱਤਰ ਆਦਿ ਸਨ, ਇਹਨਾਂ ਦੇ ਤਾਂ ਹੀ ਹੰਕਾਰ ਹੋ ਗਿਆ ਸੀ ਕਿ ਸੰਤ ਕੁਮਾਰ ਸੀ, ਤਪੱਸਿਆ ਨਾ ਅਨੰਤ ਹੈ, ਸਾਡੇ ਵਰਗੀ ਤਪੱਸਿਆ ਨੀ ਹੋਰ ਕਿਸੇ ਵਿਚ। ਜਦੋਂ ਇਹਨਾਂ ਨੂੰ ਹੰਕਾਰ ਹੋ ਗਿਆ, ਇਕ ਦਿਨ ਬ੍ਰਹਮਾ ਨੂੰ ਆ ਕੇ ਪਿਤਾ ਨੂੰ ਪੁੱਛਣ ਲੱਗੇ, ਹੇ ਪਿਤਾ ਇਹ ਗੱਲ ਦੱਸ, ਤੂੰ ਜਾਣਦਾ ਕਿ ਮਨ ਨੂੰ ਇੰਦਰੀਆਂ ਤੋਂ ਅੰਦਰ ਕਰਕੇ ਕਿਵੇਂ ਰੋਕ ਕੇ ਰੱਖੀਦਾ ਹੈ। ਬ੍ਰਹਮਾ ਨੂੰ ਉੱਤਰ ਨਾਲ ਹਾਸੀ ਕਰਨ ਲੱਗ ਗਏ, ਕਹਿੰਦੇ ਲੈ ਸਾਡਾ ਪਿਓ ਬਣਿਆ ਫਿਰਦਾ ਤੂੰ, ਤੈਨੂੰ ਇੰਨੀ ਗੱਲ ਦਾ ਉੱਤਰ ਨਹੀਂ ਆਉਂਦਾ ਵੀ ਮਨ ਨੂੰ ਇੰਦਰੀਆਂ ਤੋਂ ਅੰਦਰ ਕਿਵੇਂ ਟਿਕਾ ਸਕੀਏ। ਸੁਣ ਕਰਕੇ ਬ੍ਰਹਮਾ ਨੇ ਬੜਾ ਪਛਤਾਵਾ ਕੀਤਾ, ਮੇਰੇ ਪੁੱਤਰ ਮੈਨੂੰ ਮਖੌਲ ਕਰਦੇ, ਹੰਕਾਰ ਕਰਦੇ ਹੈ। ਉਸ ਵਕਤ ਹੰਸਾ ਅਵਤਾਰ ਅੰਤਰਜਾਮੀ ਨੇ ਧਾਰਨ ਕੀਤਾ। ਹੰਸਾ ਅਵਤਾਰ ਧਾਰ ਕੇ ਜਦੋਂ ਆਏ ਤੇ ਸਨਕ ਸਨੰਦ ਸਨਾਤਨ ਸੰਤ ਕੁਮਾਰ ਨੂੰ ਦਰਸ਼ਨ ਦਿੱਤੇ। ਦਰਸ਼ਨ ਦੇਣ ਤੋਂ ਇਹਨਾਂ ਨੂੰ ਪੁੱਛਿਆ, ਮਹਾਰਾਜ ਕਾਦਸ਼ ਜੀ ਪ੍ਰਸੰਗ ਆਉਂਦਾ ਕਿ ਤੁਸੀਂ ਕੌਣ ਹੋ। ਜਦੋਂ ਪੁੱਛਿਆ, ਕਹਿੰਦੇ ਤੁਸੀਂ ਦੱਸੋ ਕੌਣ ਹੋ, ਪੰਜਾਂ ਤੱਤਾਂ ਦੇ ਆਕਾਰ ਹੈ। ਜਦੋਂ ਇਉਂ ਕਿਹਾ ਤੇ ਉਸ ਵੇਲੇ ਕਹਿਣ ਲੱਗੇ, ਤੁਸੀਂ ਸਾਡੇ ਪ੍ਰਸ਼ਨ ਦਾ ਉੱਤਰ ਦਿਓ। ਕਹਿੰਦੇ ਕੀ ਪ੍ਰਸ਼ਨ ਹੈ ਤੁਹਾਡਾ? ਕਹਿੰਦੇ ਮਨ ਜਿਹੜਾ ਇੰਦਰੀਆਂ ਤੋਂ ਅੰਦਰ ਕਿਵੇਂ ਇਕਾਗਰ ਹੋ ਸਕਦਾ? ਕਹਿੰਦੇ ਪਿਓ ਨੂੰ ਮਖੌਲ ਕਰਨ ਗਿਜੇ ਹੋਵੋਗੇ ਤੁਸੀਂ, ਜਿਹੜਾ ਮਨ ਹੈ ਸ਼ਬਦ ਦੇ ਆਸਰੇ ਇੰਦਰੀਆਂ ਤੋਂ ਅੰਦਰ ਟਿਕ ਸਕਦਾ ਹੈ, ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਹੋ ਸਕਦਾ। ਸੁਣ ਕੇ ਇਹਨਾਂ ਦਾ ਮਾਨ ਟੁੱਟ ਗਿਆ ਸੀ। ਇਸ ਪ੍ਰਕਾਰ ਸੁਖਦੇਵ ਸਨਕ
ਸਨਕ ਸਨੰਦਨ ਸੇਵ ਸੁਕਾਰ।
ਇਸ ਤਰ੍ਹਾਂ ਸਨਕ ਸਨੰਦਨ ਸਨਾਤਨ ਨੂੰ ਚੌਹਾਂ ਭਰਾਵਾਂ ਨੂੰ ਮਾਣ ਹੋ ਗਿਆ ਸੀ ਆਪਦੀ ਤਪੱਸਿਆ ਦਾ। ਫਿਰ ਹੰਸਾ ਅਵਤਾਰ ਨੇ ਇਹਦਾ ਮਾਣ ਤੋੜਿਆ ਸੀ ਇਹਨਾਂ ਦਾ। ਇਸ ਪ੍ਰਕਾਰ ਇਹਨਾਂ ਦੀ ਹਾਲਤ ਹੋਈ। ਮਾਣ ਕਰਕੇ ਫਿਰ ਸਨਕ ਸਨੰਦਨ ਆਦਿਕਾਂ ਨੇ ਜਦੋਂ ਜੈ ਤੇ ਵਿਜੈ ਨੇ ਰੋਕਤੇ ਸੀ, ਬਕੁੰਠ ਸੀ ਦਰਸ਼ਨ ਰੋਜ਼ ਕਰਨ ਜਾਂਦੇ ਸੀ, ਉਸ ਵਕਤ ਛਿੱਟੀ ਨਾ ਰੋਕਤੇ। ਬੱਚਿਆਂ ਦਾ ਕੰਮ ਸ਼ਰਾਬ ਦੇਣ ਦਾ ਨਹੀਂ ਹੁੰਦਾ, ਇਹ ਪੰਜ ਪੰਜ ਵਰੇ ਦੀ ਉਮਰ ਚ ਰਹਿੰਦੇ ਸੀ ਵੀ ਸਾਡੇ ਅੰਦਰ ਵਕਾਰ ਨਾ ਫੁਰਨ। ਪਰ ਜੈ ਵਜੈ ਨੂੰ ਹੰਕਾਰ ਦੇ ਨਾਲ ਆ ਕੇ ਕਹਿੰਦੇ ਸ਼ਰਾਫ ਦਿੱਤਾ, ਇੱਕ ਭਗਵਾਨ ਦੇ ਦਰਸ਼ਨ ਕਰਨ ਜਾਂਦੇ ਤੇ ਸਾਨੂੰ ਤੂੰ ਰੋਕਦਾ ਹੈ। ਬੱਚਿਆਂ ਦਾ ਇਹ ਸੁਭਾਅ ਹੁੰਦਾ ਵੀ ਛਿੱਟੀ ਦੇ ਹੇਠਾਂ ਦੀ ਝੁਕਣਾ ਤੇ ਜਾਂ ਉੱਤੋਂ ਦੀ ਟੱਪਣ ਦੀ ਕੋਸ਼ਿਸ਼ ਕਰਨੀ, ਨਾ ਕਿ ਸ਼ਰਾਫ ਦੇਣ ਦਾ। ਉਹ ਬਾਲਕ ਬੁੱਧੀ ਨਹੀਂ ਸੀ, ਬੁੱਧੀ ਹੰਕਾਰ ਵਾਲੀ ਸੀ ਇਹਨਾਂ ਦੀ, ਸਰੀਰ ਭਾਵੇਂ ਬਾਲਕਾਂ ਵਾਲੇ ਸੀ। ਹੰਕਾਰ ਦੇ ਨਾਲ ਜੈ ਵਜੈ ਨੂੰ ਸ਼ਰਾਫ ਦਿੱਤਾ, ਕਹਿੰਦੇ ਜਾਓ ਰਾਖਸ਼ ਹੋਵੋ ਤੁਸੀਂ। ਇਹ ਸ਼ਰਾਫ ਦੇਣ ਤੋਂ ਭਗਵਾਨ ਨੰਗੇ ਚਰਨੀ ਚੱਲ ਕੇ ਆਏ, ਕਹਿਣ ਲੱਗੇ ਹੇ ਸਨਕ ਸਨੰਦਨ, ਇਹ ਤਾਂ ਮੇਰੀ ਆਗਿਆ ਪਾਲਦੇ ਸੀ, ਤੁਹਾਨੂੰ ਮੇਰੀ ਆਗਿਆ ਰੋਕ ਤੁਸੀਂ ਕਿਉਂ ਸ਼ਰਾਫ ਦੇ ਦਿੱਤਾ? ਉਸ ਵੇਲੇ ਇਹ ਨੰਗੇ ਚਰਨ ਭਗਵਾਨ ਨੇ ਜੋ ਦਿਖਾਏ, ਫਿਰ ਇਹਨਾਂ ਦਾ ਕ੍ਰੋਧ ਸ਼ਾਂਤ ਹੋਇਆ ਸੀ। ਤੜਫੇ ਬੜਾ ਦੋ ਪਹਿਰ ਇਹਨਾਂ ਚਿੱਤ ਤਪਦਾ ਰਿਹਾ। ਇਸ ਪ੍ਰਕਾਰ ਦੀ ਹਾਲਤ ਹੋਈ ਕ੍ਰੋਧ ਦੇ ਨਾਲ। ਜੇ ਭਲਾ ਹੰਕਾਰ ਹੁੰਦਾ ਨਾ ਹੰਕਾਰ, ਫਿਰ ਕ੍ਰੋਧ ਕਿਵੇਂ ਆਉਂਦਾ? ਹੰਕਾਰ ਤੇ ਕ੍ਰੋਧ ਨੂੰ ਸਨ ਕਿਸਮ ਨਾਜਕਾਂ ਨੂੰ ਵੀ ਬੰਦ ਬਸ ਕਰ ਲਿਆ ਸੀ। ਇਹ ਮਹਾਰਾ ਮੈਂ ਕਿਹਦੀ ਗਿਣਤੀ ਚ ਹੈ? ਸਾਹਿਬ ਕਬੀਰ ਜੀ ਕਹਿੰਦੇ ਨੇ ਸਨਕ ਸੁਨੰਦਨ
ਸੇਵ ਸੁਕਾਦ,
ਅਤੇ ਸ਼ਿਵ ਜੀ ਨੂੰ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਕੋਈ ਤਪੱਸੀ ਨਹੀਂ ਹੈ। ਇਹ ਸ਼ਿਵ ਜੀ ਦੀ ਪਰਖ ਕਰਨ ਵਾਲੇ ਜੋ ਭਿਰਗੂ ਗਿਆ ਸੀ ਕਿ ਹੇ ਸ਼ਿਵ ਜੀ ਤੂੰ ਸੱਪਾਂ ਦੇ ਹਾਰ ਪਾਈ ਬੈਠਾ, ਭੰਗ ਤੇ ਧੂਰਾ ਖਾਨਾ, ਮੜੀਆਂ ਵਸਾਣੀਆਂ ਚ ਰਾਤ ਨੂੰ ਰਹਿੰਦਾ ਹੈ। ਉਸ ਵੇਲੇ ਸ਼ਿਵ ਜੀ ਰਸੂਲ ਲੈ ਕੇ ਭੱਜਿਆ ਸੀ ਉਹਦੇ ਮਗਰ, ਕ੍ਰੋਧ ਦਾ ਮਾਰਿਆ ਕਿ ਤੂੰ ਮੇਰੇ ਕੋਲ ਗੱਲਾਂ ਕਰ ਰਹੀ ਨੀ ਆ ਕੇ। ਉਸ ਵੇਲੇ ਸਾਧ ਸੰਗਤ ਜੀ ਫਿਰ ਭਿਰਗੂ ਨੂੰ ਕਿਹਾ ਵੀ ਜਿਵੇਂ ਇੱਕ ਹੋਰ ਭੂਤ ਪ੍ਰੇਤ ਆ ਇਹ ਜਾਂ ਸ਼ਿਵ ਜੀ ਸਮਝ ਲਓ, ਇਹ ਕੋਈ ਪੂਜਣੇ ਯੋਗ ਨਹੀਂ ਹੈ। ਫਿਰ ਜਾ ਕੇ ਬ੍ਰਹਮਾ ਦੇ ਕੋਲੇ ਗਿਆ, ਬ੍ਰਹਮਾ ਨੇ ਕਿਹਾ ਤੂੰ ਮੇਰਾ ਪੁੱਤਰ ਹੋ ਕੇ ਕ੍ਰੋਧ ਕਰਕੇ ਸ਼ਰਾਪ ਦੇਣ ਲੱਗਾ, ਉੱਥੋਂ ਵੀ ਭੱਜ ਗਿਆ। ਫਿਰ ਵਿਸ਼ਨੂੰ ਦੇ ਲੱਤ ਮਾਰੀ ਸੀ ਜਾ ਕੇ ਇਸਨੇ। ਇਸ ਪ੍ਰਕਾਰ ਸਾਧ ਸੰਗਤ ਜੀ ਸ਼ਿਵ ਜੀ ਆਦਿਕਾਂ ਨੂੰ ਸ਼ਰਾਪ ਦੇ ਦਿੱਤਾ, ਭਿਰਗੂ ਆਦਿਕਾਂ ਦੇ ਤਾਂ। ਇਸੇ ਪ੍ਰਕਾਰ ਸ਼ਿਵ ਜੀ ਨੂੰ ਮੋਹਣੀ ਅਵਤਾਰ ਵੇਲੇ ਕੀ ਹਾਲਤ ਹੋਈ, ਕਿੰਨੀ ਉਸ ਵੇਲੇ ਮੱਛ ਅਵਤਾਰ ਜਿਹੜਾ ਆਪਣੇ ਜਿਹੜਾ ਮੱਛ ਚ ਜਿਸ ਵਿੱਚ ਮਛਿੰਦਰ ਨਾਥ ਪੈਦਾ ਹੋਇਆ ਵੀ ਸ਼ਿਵ ਜੀ ਦੀ ਅੰਸ਼ ਚੋਂ ਪੈਦਾ ਹੋਇਆ, ਹਨੁਮਾਨ ਵੀ ਸ਼ਿਵ ਜੀ ਦੀ ਅੰਸ਼ ਚੋਂ ਪੈਦਾ ਹੋਇਆ, ਗੋਰਖਨਾਥ ਵੀ ਸ਼ਿਵ ਜੀ ਦੀ ਅੰਸ਼ ਚੋਂ ਪੈਦਾ ਹੋਇਆ, ਅੰਜਨੀ ਨੇ ਹਨੁਮਾਨ ਜਣਿਆ ਸੀ ਜਿਹੜਾ ਉਹ ਵੀ ਪੱਤਰਿਆਂ ਤੇ ਅੰਸ਼ ਸ਼ਿਵ ਜੀ ਦੀ ਡਿੱਗੀ ਸੀ। ਇਹ ਹਾਲਤ ਮੋਹਣੀ ਅਵਤਾਰ ਵੇਲੇ ਸ਼ਿਵ ਜੀ ਦੀ ਹੋਈ ਸੀ ਕਾਮ ਦੇ ਵੱਸ ਹੋ ਕੇ। ਇਸ ਪ੍ਰਕਾਰ ਸ਼ਿਵ ਜੀ ਦੀ ਵੀ ਭੂਤਨੀਆਂ ਭੁਲਾਤੀਆਂ, ਇਹੀ ਜੇ ਵਿਕਾਰ ਬੜੇ ਪ੍ਰਬਲ ਹਨ। ਕਹਿੰਦੇ ਆ ਸ਼ਿਵ ਜੀ ਨੇ ਕਾਮ ਨੂੰ ਮਾਰਤਾ ਸੀ, ਬਾਲਕ ਬਣ ਕੇ ਆਇਆ ਸੀ ਮੋਹਣ ਵਾਸਤੇ, ਹਉ ਮਾਰਿਆ ਹੋਇਆ ਪਰ ਮੋਹਣੀ ਅਵਤਾਰ ਵੇਲੇ ਤਾਂ ਇਹ ਹਾਲਤ ਕਰ ਦਿੱਤੀ। ਇਸ ਪ੍ਰਕਾਰ ਸ਼ਿਵ ਜੀ ਵੀ ਆਪਣੇ ਸਮਾਧੀਆਂ ਲਾ ਲਾ ਕੇ ਸਮੇਂ ਨੂੰ ਸੰਭਾਲਣ ਵਾਲਾ ਸੀ।
ਸੁਕਾਦ
ਤੇ ਸੁਖਦੇਵ ਨੂੰ ਹੰਕਾਰ ਹੋ ਗਿਆ ਸੀ ਬ੍ਰਖਤੀ ਪੁਣੇ ਦਾ, ਇਹਨੂੰ ਵਿਆਸ ਉਪਦੇਸ਼ ਦੇਵੇ ਮੰਨੇ ਹੀ ਨਾ। ਫਿਰ ਜਨਕ ਰਾਜੇ ਦੇ ਕੋਲੇ ਜਦੋਂ ਗਿਆ, ਜਨਕ ਰਾਜੇ ਨੇ ਫਿਰ ਇਹਦਾ ਮਾਣ ਤੋੜਿਆ ਤੇ ਉਸ ਵੇਲੇ ਇਹਨੂੰ ਸਮਝ ਪਈ ਸੀ ਮਾਣ ਟੁੱਟਿਆ ਸੀ। ਸੁਖਦੇਵ ਆਦਿਕਾਂ ਦੀ ਵੀ ਇਹ ਹਾਲਤ ਹੋਈ ਇਸ ਹੰਕਾਰ ਕਰਕੇ।
ਨਾਭ ਕਮਲ ਜਾਣੇ ਬ੍ਰਹਮਾਰ,
ਫਿਰ ਨਾਭੀ ਵਿੱਚੋਂ ਵਿਸ਼ਨੂੰ ਜੀ ਕਮਲ ਚ ਹੋਇਆ ਜਿਹੜਾ, ਉਹਦੇ ਚ ਕਮਲ ਦਾ ਪੁੱਤਰ ਬ੍ਰਹਮ ਕਮਲ ਪੁੱਤ ਮੀਨ ਵਿਆਸਾ ਤਬ ਤਾਪਨ ਪੂਜ ਕਰਾਵੇਗੋ। ਬ੍ਰਹਮਾ ਜੋ ਨਾਭੀ ਚੋਂ ਪੈਦਾ ਹੋਇਆ ਇਹਨੂੰ ਹੰਕਾਰ ਹੋ ਗਿਆ ਸੀ। ਹੰਕਾਰ ਹੋਣ ਤੋਂ ਮਹਾਰਾਜ ਸਾਹਿਬ ਨੇ ਉਸ ਵੇਲੇ ਮਧੂ ਤੇ ਕੈਟੋ ਦੋ ਦੈਂਤ ਪੈਦਾ ਕੀਤੇ, ਉਹਨਾਂ ਨੂੰ ਡਰਾਇਆ। ਫਿਰ ਡਰਦੇ ਨੂੰ ਭਗਵਾਨ ਨੂੰ ਚੇਤੇ ਕੀਤਾ ਤੇ ਭਗਵਾਨ ਨੇ ਸਰੂਪ ਧਾਰ ਕੇ ਮਧੂ ਕੈਟਵ ਨੂੰ ਮਾਰਿਆ, 500 ਵਰਾ ਜੰਗ ਕੀਤਾ, 5000 ਵਰਾ। ਇਸ ਪ੍ਰਕਾਰ ਫਿਰ ਬ੍ਰਹਮਾ ਨੇ ਆਪਣੀ ਪੁੱਤਰੀ ਸ੍ਰਸ਼ਟੀ ਵੇਖ ਕੇ ਲਵਾਇਮਾਨ ਹੋ ਗਿਆ ਸੀ। ਬ੍ਰਹਮਾ ਵੱਡਾ ਕਹਾਏਗਾ ਨਾਭ ਕਮਲ ਦੀ ਨਾਲ ਸਮਾਣਾ, ਇਸੇ ਪ੍ਰਕਾਰ ਲੋਕਾਂ ਨੂੰ ਸਮਝਾਏਗਾ ਦੇਖ ਸ੍ਰਸ਼ਟੀ ਰੂਪ ਲਵਾਣਾ। ਇਹ ਹਾਲਤ ਹੋਈ ਇਸ ਦੀ। ਇਉਂ ਬ੍ਰਹਮਾ ਆਦਿਕ ਜਿਹੜੇ ਆਦਿ ਜੀ ਮੁਖੀ ਮੰਨੇ ਹੋਏ ਹਨ।
ਨਾਭ ਕਮਲ ਜਾਣੇ ਬ੍ਰਹਮਾ,
ਨਾਭੀ ਕਮਲ ਚੋਂ ਪੈਦਾ ਹੋਇਆ ਸੀ ਨਾ ਇਹ, ਬ੍ਰਹਮਾ ਆਦਿਕ ਜਾਣੇ ਗਏ ਹਨ।
ਕਾਵ ਜਾਨ ਜੋਗੀ ਜਟਾ ਧਾਰ,
ਇਸ ਤਰ੍ਹਾਂ ਕਵੀ ਬਾਲਮੀਕ ਨੂੰ ਹੰਕਾਰ ਹੋ ਗਿਆ ਸੀ। ਮੈਂ 10000 ਵਾਰਾਂ ਪਹਿਲਾਂ ਰਾਮ ਚੰਦਰ ਦੀ ਕਥਾ ਰਚ ਲਈ ਹੈ। ਫਿਰ ਉਹ ਹੰਕਾਰ ਹੋਣੇ ਕਰਕੇ ਸਾਧ ਸੰਗਤ ਜੀ ਬਾਲਮੀਕ ਦੇ ਤਾਂ ਹੀ ਚਿੱਤ ਬੜਾ ਤਪਿਆ। ਤੱਪਣ ਤੋਂ ਬਗਦਾਲੂ ਦੀ ਜਾ ਕੇ ਪੈਰੀ ਪਿਆ, ਵਸਿਸ਼ਟ ਪੁਰਾਣ ਚ ਕਥਾ ਹੁੰਦੀ ਹੈ। ਬਗਦਾਲੂ ਕਿਹਾ ਹੇ ਰਿਖੀ ਜੇ ਅੰਤਰਜਾਮਤਾ ਹੋ ਵੀ ਜਾਵੇ ਮੈਨੂੰ ਚੌਹਾਂ ਯੁਗਾਂ ਦੀ ਅੰਤਰਜਾਮਤਾ ਹੈ, ਜਦੋਂ 4 ਯੁਗ ਵਰਦੇ ਮੈਂ ਤਾਂ ਵੀ ਮਾਣ ਨਹੀਂ ਕਰਦਾ, ਤੂੰ ਕਿਉਂ ਮਾਣ ਕੀਤਾ? ਉਸ ਵੇਲੇ ਬਾਲਮੀਕ ਕਵੀ ਨੇ ਆਪਦੇ ਮਾਣ ਦਾ ਪਛਤਾਵਾ ਕੀਤਾ ਸੀ। ਇਉਂ ਆਦਿ ਕਵੀ ਬਾਲਮੀਕ ਜਿਹਨੇ ਰਾਮ ਚੰਦਰ ਦੇ ਪੈਦਾ ਹੋਣ ਤੋਂ 10000 ਪਹਿਲਾਂ ਵਰਾ ਬਾਲਮੀਕੀ ਰਮਾਇਣ ਰਚ ਦਿੱਤਾ ਸੀ, ਇਹਨੂੰ ਆਪਣੀ ਅੰਤਰਜਾਮਤਾ ਦਾ ਮਾਣ ਹੋ ਗਿਆ ਸੀ। ਕਾਵਾ ਕਵ
ਜਨ
ਜਨ ਹੋਰ ਜਿਹੜੇ ਭਗਤੀ ਕਰਨ ਵਾਲੇ ਨਾਰਦ ਮੁਨੀ ਨੂੰ ਖਿਆਲ ਹੋ ਗਿਆ ਸੀ ਕਿ ਮੇਰੇ ਵਰਗਾ ਬ੍ਰਹਮਚਰਜ ਕੋਈ ਰੱਖਣ ਵਾਲਾ ਨਹੀਂ, ਉਸ ਵੇਲੇ ਸਾਧ ਸੰਗਤ ਜੀ ਨਾਰਦ ਮੁਨੀ ਦਾ ਬਾਂਦਰ ਦਾ ਮੂੰਹ ਵਿਸ਼ਨੂੰ ਲਾ ਦਿੱਤਾ ਸੀ।
ਯੋਗੀ ਜਟਾ ਧਾਰ
ਅਤੇ ਯੋਗੀ ਮਛਿੰਦਰ ਨਾਸ ਵਰਗੇ ਮੁਰਦੀਆਂ ਦੇ ਦੇਹਾਂ ਵਿੱਚ ਜਾ ਕੇ ਅਮਰੂ ਰਾਜੇ ਦੀ ਦੇਹ ਵਿੱਚ ਪਦਮਣੀ ਦੇ ਲਾਲਚ ਵਾਸਤੇ ਰਹਿ ਪਿਆ ਸੀ। ਇਸੇ ਪ੍ਰਕਾਰ ਜਟਾ ਨੂੰ ਧਾਰਨ ਵਾਲੇ ਹੋਰ ਸਿੰਘੀ ਰਖਾਦਕ ਜਿਹੜੇ ਸੀਗੇ, ਇਹ ਵੀ ਜਿਹੜੇ ਨਾਂ ਨਹੀਂ ਸੀ ਜਾਣਦੇ, ਤੇ 13 ਨਿਆਣੇ ਹੋ ਗਏ। ਲੋਮਪਾਦ ਦੇ ਰਾਜੇ ਦੇ ਘਰ ਜਦੋਂ ਗਏ, ਇਹੀ ਜੀ ਹਾਲਤ ਹੋ ਗਈ।
ਜਟਾ ਧਾਰ
ਇਹ ਜਟਾ ਨੂੰ ਧਾਰਨ ਵਾਲੇ ਸਿੰਘੀ ਰਖਾਦਕ
ਸਭ ਆਪਣ ਅਵਸਰ ਚੱਲੇ ਸਾਰ
ਚਰਿੰਦਰਾਂ ਚ ਆਉਂਦੀ ਕਥਾ ਜਟਾਂ ਦੇ ਵਿੱਚ ਰੱਖਦਾ ਹੁੰਦਾ ਸੀ, ਇਸੇ ਪ੍ਰਕਾਰ ਰੂਪ ਬਣਾ ਕੇ ਡੱਬੀ ਚ
ਸਭ ਆਪਣ ਅਵਸਰ ਚੱਲੇ ਸਾਰ।
ਜਿਹੜੇ ਸਾਰੇ ਆਪਣੇ ਅਵਸਰ ਸਮੇਂ ਨੂੰ ਸੰਭਾਲ ਕੇ ਚੱਲਣ ਵਾਲੇ ਸੀ, ਆਪਣੇ ਸਮੇਂ ਚ ਬੜੇ ਸਾਵਧਾਨ ਸੀ ਕਿ ਅਸੀਂ ਵਕਾਰਾਂ ਨੂੰ ਜਿੱਤ ਲਵਾਂਗੇ। ਉਹਨਾਂ ਦੀ ਇਹ ਦੁਰਦਸ਼ਾ ਕਰਤੀ ਇਹਨਾਂ ਵਕਾਰਾਂ ਨੇ।
ਤੂੰ ਅਥਾਹ ਮੋਹੇ ਥਾਹ ਨਾਲ
ਤੂੰ ਬੇਹਾਥ, ਤੇਰਾ ਕੋਈ ਥਾਹ ਪਾਰਾਵਾਰ ਨਹੀਂ ਪਾ ਸਕਦਾ।
ਪ੍ਰਭ ਦੀਨਾ ਨਾ
ਤੂੰ ਅਥਾਹ,
ਤੂੰ ਅਥਾਹ ਮੋਹੇ ਥਾਹ ਨਾ,
ਮੇਰੇ ਤਾਈ ਮਾਰਾ ਕੋਈ ਹਾਥ ਨਹੀਂ ਆਉਂਦੀ, ਆਪਦਾ ਅੰਤ ਨਹੀਂ ਆਉਂਦਾ, ਗੁਣਾਂ ਦਾ ਬੇਅੰਤ ਹੈ ਤੂੰ।
ਰੱਬ ਦੀਨਾ ਨਾਥ ਦੁੱਖ ਕਹੋ ਕਾ,
ਪ੍ਰਭੂ ਗਰੀਬਾਂ ਦੇ ਸਵਾਮੀ, ਆਪ ਤੋਂ ਬਿਨਾਂ ਮਾਰਾ ਕਿਹਦੇ ਕੋਲੇ ਦੁੱਖ ਰੋਈਏ, ਇਹ ਸਾਰੇ ਦੁੱਖਾਂ ਕਰਕੇ ਦੁਖੀ ਵੇਖੀ ਦੇ ਹਨ।
ਮੋਰੋ ਜਨਮ ਮਰਨ ਦੁੱਖ ਆਥ ਧੀ,
ਇਹ ਸੱਚੇ ਪਾਤਸ਼ਾਹ ਮੇਰਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ, ਇਹ ਆਥ ਜਿਹੜਾ ਹੈ, ਇਸ ਨੂੰ ਇਹਦੇ ਵੱਲੋਂ ਵੀ ਮਾਰਾ ਮੈਨੂੰ ਧੀਰਜ ਦਿਓ। ਮੇਰਾ ਜੰਮਣ ਮਰਨ ਦਾ ਦੁੱਖ ਆਸ ਨਾਲ ਅਸਤ ਕਰੋ, ਨਾਸ ਕਰੋ ਜੰਮਣ ਮਰਨ ਦਾ ਦੁੱਖ, ਤੇ ਮੇਰੇ ਮਨ ਨੂੰ ਚੰਚਲਤਾਈ ਵੱਲੋਂ ਵਕਾਰਾਂ ਵੱਲੋਂ ਧੀਰਜ ਬਖਸ਼ੋ, ਇਹ ਟਿਕ ਜਾਵੇ ਵਕਾਰਾਂ ਚ ਨਾ ਪਵੇ ਕਦੇ।
ਸੁਖ ਸਾਗਰ ਗੁਣ ਰਹੋ ਕਬੀ,
ਕਬੀਰ ਸਾਹਿਬ ਜੀ ਕਹਿੰਦੇ ਹੇ ਸੁਖਾਂ ਦੇ ਸਮੁੰਦਰ ਪਰਮੇਸ਼ਵਰ, ਆਪਦੇ ਗੁਣਾਂ ਨੂੰ ਰਹੋ ਉਚਾਰਦੇ ਰਹੀਏ, ਇਹ ਸਾਡੇ ਤੇ ਕਿਰਪਾ ਕਰੋ, ਇਹ ਉਪਾਅ ਹੈ ਹੇ ਸੁਖਾਂ ਦੇ ਸਮੁੰਦਰ ਪਰਮੇਸ਼ਵਰ, ਆਪਦੇ ਜੇ ਗੁਣ ਉਚਾਰਦੇ ਰਹੀਏ ਹਰ ਵਕਤ, ਤਾਂ ਵਕਾਰਾਂ ਤੋਂ ਬਚਿਆ ਜਾ ਸਕਦਾ, ਨਹੀਂ ਤਾਂ ਇਹ ਪਰਬਲ ਹੈ, ਝਾਟੀ ਮਾਣ ਵਾਲੇ ਤਾਂ ਛੱਡਦੇ ਹੀ ਨਹੀਂ ਹਨ।
ਨਾਇਕ ਏਕ ਬਨ ਜਾ ਰੇ ਪਾਰ,
ਕਿਸੇ ਵਪਾਰੀ ਆਦਮੀ ਨੇ ਕਬੀਰ ਜੀ ਨੂੰ ਕਿਹਾ ਕਿ ਕਬੀਰ ਜੀ ਜੇ ਤੁਸੀਂ ਆਗਿਆ ਕਰੋ ਤੇ ਮੈਂ ਬਲਦਾਂ ਦੇ ਉੱਤੇ ਗੁਣਾ ਲੱਦ ਲੱਦ ਕੇ ਪੂੰਜੀ ਲਿਜਾ ਕੇ ਇਸ ਪ੍ਰਕਾਰ ਉਹਦੇ ਵਿੱਚ ਨਫਾ ਵੱਟ ਲੈਣਾ ਬਹੁਤ, ਜੇ ਤੁਸੀਂ ਆਗਿਆ ਕਰੋ ਇੱਕ ਬੈਲ ਤੁਹਾਡੇ ਨਾਂ ਦਾ ਮੈਂ ਲੈ ਲੈਂਦਾ, ਉਸ ਬੈਲ ਤੇ ਜਿੰਨਾ ਕੋਈ ਵਪਾਰ ਹੋਇਆ ਕਰੂ ਉਹ ਤੁਹਾਡੇ ਲੰਗਰ ਚ ਲਿਆ ਕੇ ਮੈਂ ਪਾ ਦਿਆ ਕਰਾਂਗਾ, ਤੁਹਾਡਾ ਸੋਹਣਾ ਲੰਗਰ ਦਾ ਪ੍ਰਬੰਧ ਚੱਲਦਾ ਰਹੂਗਾ। ਸੁਣ ਕੇ ਕਬੀਰ ਸਾਹਿਬ ਜੀ ਵਿਰਾਗਮਈ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ।
ਨਾਇਕ ਏਕ ਬਨ ਜਾ ਰੇ ਪਾਚ,
ਇਹ ਭਾਈ ਨਾਇਕ ਏਕ, ਨਾਇਕ ਇੱਕ ਮਨ ਬਣਿਆ ਹੋਇਆ ਸਾਰਿਆਂ ਦਾ, ਪ੍ਰੇਰਕ ਇੰਦਰੀਆਂ ਦਾ,
ਬਨਜਾਰੇ ਪਾਚ,
ਗਿਆਨ ਇੰਦਰੀਏ ਜਿਹੜੇ ਬਨਜਾਰੇ ਬਣੇ ਹੋਏ ਹਨ, ਜਾਂ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਬਨਜਾਰੇ ਬਣੇ ਹੋਏ ਹਨ, ਪੰਜੇ ਸ਼ਬਦ ਸਪਰਸ਼ ਸ਼ਬਦ ਸਪਰਸ਼ ਆਦਿਕ ਇਹ ਵੀ ਬਨਜਾਰੇ ਬਣੇ ਹੋਏ ਹਨ, ਇਸੇ ਤਰ੍ਹਾਂ ਪੰਜੇ ਪ੍ਰਾਣ ਜਿਹੜੇ ਵੀ ਬਨਜਾਰੇ ਬਣੇ ਹੋਏ ਹਨ, ਪੰਜ
ਬਰਦ
ਪ੍ਰਾਣ ਅਪਾਨ ਬਿਆਨ ਸਮਾਨ ਆਦਿਕ,
ਬਰਦ ਪਚੀਸਕ ਸੰਗ ਕਾਰ,
ਬਲਦ ਪੱਚੀ ਹੈ, ਪੱਚੀ ਪ੍ਰਕਿਰਤੀਆਂ ਜਿਹੜੀਆਂ ਹੈ, ਇੱਕ ਤੱਤ ਦੇ ਪੰਜ ਪੰਜ ਹਿੱਸੇ ਬਣਾਏ ਹੈ, ਜਿਵੇਂ ਦੌੜਨਾ ਸੰਕੋਚਣਾ ਪਸਰਨਾ ਆਦਿਕ ਪਾਉਣ ਦੇ ਹਨ, ਇਸੇ ਪ੍ਰਕਾਰ ਧਰਤੀ ਦੇ ਅੰਸਾਂ ਹਨ, ਇਹ ਹੱਡ ਰੋਮ ਚੰਮ ਆਦਿਕ, ਹਾਂਜੀ
ਨੌ ਬਹੀਆ
ਬਰਦ ਪਚੀਸ,
ਬਰਦ ਪਚੀਸਕ ਸੰਗ ਕਾਚ,
ਇਹ 25 ਪ੍ਰਕਿਰਤੀਆਂ ਬਲਦ ਹਨ ਜੇ ਕਹਿੰਦੇ, ਇਹਨਾਂ ਦੀ ਜਿਹੜੀ ਸੰਗਤ ਕੱਚੀ ਹੈ ਪਤਾ ਨੀ ਕਦੋਂ ਇਹ ਖਿੰਡ ਜਾਣੀ ਹੈ।
ਨੌ ਬਹੀਆਂ ਦਸ ਗੋਨ ਆ,
ਭਾਈ ਨੌ ਬਹੀਆਂ ਨੌ ਗੋਲਕਾਂ ਨੇ ਜਿਹੜੀਆਂ ਇਹ ਬਾਹੀਆਂ ਹੁੰਦੀਆਂ ਜਿਸ ਲਾਠੀ ਦੇ ਨਾਲ ਗੂਣ ਚੱਕੀ ਦੀ ਹੈ, ਇਹ ਨੌ ਬਾਹੀਆਂ ਦੀ ਨਿਆਈਆਂ, ਨੌ ਗੋਲਕਾਂ ਅੱਖਾਂ ਕੰਨ ਨਾਸਾਂ ਆਦਿਕ ਜਿਹੜੀਆਂ ਹਨ,
ਦਸ ਗੋਨ ਆ,
ਦਸੇ ਜਿਹੜੇ ਇੰਦਰੇ ਆ ਇਹਦੇ ਵਿੱਚ, ਦਸ ਇੰਦਰੇ ਨਾ ਜ਼ਬਾਨ ਬੋਲਣ ਦਾ ਵੀ ਕੰਮ ਕਰਦੀ ਹੈ, ਰਸ ਲੈਣ ਦਾ ਕੰਮ ਵੀ ਕਰਦੀ ਹੈ, ਦੋ ਇੰਦਰੇ ਆ ਇਹਦੇ ਵਿੱਚ, ਬਾਕੀ ਦੀਆਂ ਨੌ ਗੋਲਕਾਂ ਜਿਵੇਂ ਹੈ, ਇਸ ਪ੍ਰਕਾਰ ਦਸ ਇੰਦਰੇ ਜਿਹੜੇ ਹੈ ਇਹ ਗੁਣਾ ਹਨ ਜੀਆਂ।
ਕਸਨ ਬਹੱਤਰ ਲਾਗੀ ਤਾ,
ਜਿਹੜੀਆਂ ਬਹੱਤਰ ਨਾੜੀਆਂ ਹਨ ਮੋਟੀਆਂ, ਕਸਨ ਬਹੱਤਰ ਲਾਗੀ ਤਾ ਹੈ, ਇਹ ਕਸਣਾ ਮੋਟੀਆਂ ਨਾੜਾਂ ਜਿਹੜੀਆਂ ਹੈ, ਇਹ ਸਿਉਣ ਵਾਲੀਆਂ ਜਿਹੜੀਆਂ ਗੂਣਾ ਨੂੰ ਕਸਣਾ ਹੁੰਦੀਆਂ, ਰੱਸੀਆਂ ਹੁੰਦੀਆਂ, ਇਹ ਬਹੱਤਰ ਨਾੜੀਆਂ ਮੋਟੀਆਂ ਕਸਣਾ ਲੱਗੀਆਂ ਹੋਈਆਂ, ਇਹ ਸੀੜ ਹੈ।
ਮੋਹੇ ਐਸੇ ਬਨਜ ਸਿਉਂ ਨਹੀਂ ਕਾਜ,
ਮੇਰੇ ਤਾਂ ਇਹ ਸਰੀਰ ਹੈ ਭਾਈ, ਇਹ ਸਰੀਰ ਧਾਰ ਰੂਪੀ ਬਣਜ ਨਾਲ ਨਹੀਂ ਇਕੱਠਾ ਪਾਠ ਹੈ, ਨਹੀਂ ਨਾ ਭਾਈ ਕੰਮ, ਮੇਰਾ ਸਰੀਰ ਦੇ ਨਾਲ ਕੰਮ ਨਹੀਂ ਹੈ, ਅਸੀਂ ਇਹ ਜੇ ਸਰੀਰ ਨਾਲ ਮੋਹ ਨਹੀਂ ਕਰਦੇ, ਆਵਾਗੌਣ ਚ ਨਹੀਂ ਪੈਣਾ ਚਾਹੁੰਦੇ ਅਸੀਂ।
ਜਿਹ ਘਟੈ ਮੂਲ ਨਿਤ ਵੱਡੈ ਵਿਆਜ,
ਜਿਸ ਵਿਚ ਮੂਲ ਪੁੰਨ ਘਟਦੇ ਜਾਂਦੇ ਹੈ ਤੇ ਵਿਆਜ ਪਾਪ ਵੱਧਦੇ ਜਾ ਰਹੇ ਹਮੇਸ਼ਾ ਲਈ, ਮੂਲ ਸਾਸ ਘਟਦੇ ਜਾਂਦੇ ਹੈ ਤੇ ਵਿਆਜ ਇਹਦੇ ਵਿਚ ਸਾਧ ਸੰਗਤ ਜੀ ਜਿਹੜਾ ਦੁੱਖ ਹੈ ਇਹ ਵੱਧਦਾ ਜਾ ਰਿਹਾ ਹੈ। ਇਸੇ ਪ੍ਰਕਾਰ ਨਿਤ ਘਟੈ ਮੂਲ,
ਜਿਹ ਘਟੈ ਮੂਲ ਨਿਤ ਵੱਡੈ ਵਿਆਜ,
ਅਤੇ ਮੂਲ ਜਿਹੜਾ ਜਨਮ ਤੋਂ ਲਾ ਕੇ ਜਿਹੜੇ ਸਾਡਾ ਮੂਲ ਸੀ, ਮੂਲ ਰੂਪ ਕਾਰਨ ਪਰਮੇਸ਼ਰ ਦਾ ਜਿਹੜਾ ਵਿਚਾਰ ਹੈ ਉਹ ਘਟਦਾ ਜਾਂਦਾ ਤੇ ਵਿਆਜ ਜਿਹੜਾ ਹੈ ਇਹ ਸਾਡੇ ਅੰਦਰ ਪਰਮਾਰਥ ਤੋਂ ਹੀਣਾ ਹੋ ਕੇ ਜਿਹੜਾ ਅਵਰਨ ਦਾ ਪੜਦਾ ਰੂਪ ਵਿਆਜ ਵੱਧਦਾ ਜਾਂਦਾ ਹੈ।
ਰਹਾਉ ਸਾਤ
ਪਰਿਆ ਲਬਧ ਰੂਪੀ ਮੂਲ ਘਟਦਾ ਜਾਂਦਾ ਤੇ ਵਿਆਜ ਜਿਹੜਾ ਅੰਤ ਦਾ ਸਮਾਂ ਆਉਂਦਾ ਵੱਧਦਾ ਜਾ ਰਿਹਾ ਹੈ।
ਰਹਾਉ ਸਾਤ ਸੂਤ ਮਿਲ ਬਨਜ ਕੀ,
ਇਹ ਸੱਤਾਂ ਧੰਤਾਂ ਦਾ ਸੂਤ, ਸੱਤ ਧੰਤਾਂ ਜਿਹੜੀਆਂ ਹਨ, ਬੀਬੀਆਂ ਦੇ ਅੰਦਰ ਤਾਂ ਚਾਰ ਧੰਤਾਂ ਮਾਵਾਂ ਦੀਆਂ ਹੁੰਦੀਆਂ ਤੇ ਪਿਤਾ ਦੇ ਪੁੱਤਰ ਦੇ ਅੰਦਰ ਚਾਰ ਧੰਤਾਂ ਪਿਤਾ ਦੀਆਂ ਹੁੰਦੀਆਂ ਵੱਧ, ਇਸ ਪ੍ਰਕਾਰ ਸੱਤ ਧੰਤਾਂ ਹੈ, ਅਸਤ ਇਹ ਜਿਹੜੀਆਂ ਰਸ ਰਗਤ ਮਿੰਜ ਓਜ ਚਰਬੀ ਹੱਡ ਨਾੜੀਆਂ ਆਦਿਕ, ਇਹ ਅੱਠ ਧੰਤਾਂ, ਇਹਦੇ ਚ ਓਜ ਛੱਡ ਲੈਣਾ, ਬਾਕੀ ਸੱਤ ਧੰਤਾਂ ਹਨ ਇਹ। ਸਾਤ ਸੂਤ,
ਸਾਤ ਸੂਤ ਮਿਲ ਬਨਜ ਕੀ,
ਇਹ ਸੱਤਾਂ ਇਸ ਪ੍ਰਕਾਰ ਸੱਤਾਂ ਧੰਤਾਂ ਦਾ ਜਿਹੜਾ ਸੂਤ ਬਣਿਆ ਸਰੀਰ ਹੈ, ਇਹਦੇ ਚ ਮਿਲ ਕੇ ਸਾਰੇ ਜੀਵ ਜੰਤ ਜਿੰਨੇ ਹੈ ਇਹ ਆਪਣੇ ਵਿਹਾਰਾਂ ਰੂਪੀ ਵਪਾਰ ਕਰ ਰਹੇ ਹਨ।
ਕਰਮ ਭਾਵਨੀ ਸੰਗ ਲੀਨ,
ਜਿਹੜੇ ਕਿਸੇ ਦੇ ਕਰਮ ਹੈ ਉਹਦੀ ਉਹੀ ਜੀ ਉਹਦੀ ਭਾਵਨਾ ਹੈ, ਉਹ ਨਾਲ ਹਰੇਕ ਲਈ ਫਿਰਦਾ ਹੈ।
ਤੀਨ ਜਗਾਤੀ ਕਰਤ ਰਾਜ,
ਇਹ ਤਿੰਨੇ ਜਗਾਤੀ ਹਨ, ਉੱਤੋਂ ਮੱਧਮ ਤੇ ਅਧਮ ਜਿਹੜੇ ਕਰਮ ਹਨਗੇ, ਉੱਤਮ ਪੁਰਖਾਂ ਦੇ ਇੱਕ ਤਾਂ ਪਾਪ ਹਨ, ਇੱਕ ਪੁੰਨ ਹਨ, ਇੱਕ ਮਿਸ਼ਰਤ ਹਨ, ਇਹ ਤਿੰਨ ਜਗਾਤੀ ਹਨ, ਪਾਪ ਪੁੰਨ ਤੇ ਪਾਪ ਤੇ ਪੁੰਨ ਦੋਵੇਂ ਇਕੱਠੇ ਇੱਕੋ ਜਿਹੇ, ਇਹ ਰੌਲਾ ਪਾ ਰਹੇ ਹੈ। ਨਿਰੇ ਬਹੁਤੇ ਪੁੰਨ ਹੋਣ ਤਾਂ ਦੇਵ ਦੇ ਹੀ ਪ੍ਰਾਪਤ ਹੁੰਦੀ ਹੈ, ਜੇ ਅੱਧੇ ਪੁੰਨ ਤੇ ਪਾਪ ਹੋਣ ਤਾਂ ਮਨੁੱਖਾਂ ਦੇ ਪ੍ਰਾਪਤ ਹੁੰਦੀ ਹੈ, ਜੇ ਪਾਪ ਬਹੁਤੇ ਹੋਣ ਪੁੰਨ ਥੋੜੇ ਹੋਣ ਤਾਂ ਪਸ਼ੂਆਂ ਦੀ ਤੇ ਪੰਛੀਆਂ ਦੀ ਜੂਨ ਪ੍ਰਾਪਤ ਹੁੰਦੀ ਹੈ। ਇਹ ਝਗੜਾ ਕਰਦੇ ਰਹਿੰਦੇ ਹਨ ਹਮੇਸ਼ਾ।
ਚੱਲੂ ਬਨਜਾਰਾ ਹੱਥ ਚਾਰ,
ਇਹ ਜੀਵ ਰੂਪੀ ਬਨਜਾਰਾ ਜਦੋਂ ਸਰੀਰ ਦਾ ਅੰਤ ਹੁੰਦਾ ਹੈ, ਜਿਵੇਂ ਜੂਏਬਾਜ ਹੱਥ ਝਾੜ ਕੇ ਖਾਲੀ ਉੱਠ ਖੜੋਂਦਾ ਹੈ, ਇਸ ਪ੍ਰਕਾਰ ਹੱਥ ਝਾੜ ਕੇ ਤੁਰਿਆ ਜਾਂਦਾ ਹੈ ਦੁਨੀਆਂ ਚੋਂ।
ਪੂੰਜੀ ਹੈਰਾਨੀ ਬਨਜ ਟੂਟ,
ਇਹ ਸਵਾਸਾ ਰੂਪੀ ਪੂੰਜੀ ਜਿਹੜੀ ਹੈਰਾਨੀ ਮੁੱਕ ਜਾਂਦੀ ਹੈ ਤੇ ਬਨ ਜਿਹੜਾ ਹੈ ਵਿਹਾਰ ਜਿਹੜੇ ਕਰਨੇ, ਵੇਖਣਾ ਸੁਣਨਾ ਸੁੰਘਣਾ ਚੱਲਣਾ, ਜਿੰਨੇ ਵਿਹਾਰ ਵਪਾਰ ਸਰੀਰਕ ਵਿਹਾਰ ਸਾਰੇ ਟੁੱਟ ਜਾਂਦੇ ਹਨ।
ਦਹਿ ਦਿਸ ਟਾਂਡੋ ਗਯੋ ਫੂ,
ਉਦੋਂ ਇਹ ਟਾਂਡਾ ਦਸੋ ਦਿਸਾ ਚ ਜਿਸ ਜਿਸ ਪਾਸੇ ਵੀ ਵਾਸ਼ਨਾ ਹੈ ਫੁੱਟ ਕੇ ਉਸ ਪਾਸੇ ਨੂੰ ਚਲਿਆ ਜਾਂਦਾ ਸੂਖਮ ਸਰੀਰ।
ਕਹਿ ਕਬੀਰ ਮਨ ਸਰ ਸੀ ਕਾਜ,
ਕਬੀਰ ਜੀ ਕਹਿੰਦੇ ਮਨ ਦੇ ਤਾਂ ਕਾਰਜ ਭਾਈ ਸਰਨਗੇ, ਸਰਗਦਾ ਨੂੰ ਪ੍ਰਾਪਤ ਹੋਣਗੇ।
ਸਹਿਜ ਸਮਾਨੋ ਤਾਂ ਭਰਮ ਭਾਜ,
ਸਹਿਜ ਸਰੂਪ ਚ ਸਮਾ ਜਾਵੋਗੇ ਤਾਂ ਭਾਈ ਜੰਮਣ ਮਰਨ ਦਾ ਭਰਮ ਭਜੇਗਾ, ਨਿਵਰਤ ਹੋਵੇਗਾ, ਨਹੀਂ ਮਿਟਣਾ ਨੀ, ਇਹ ਬਣਿਆ ਹੀ ਰਹੇਗਾ। ਇਸੇ ਪ੍ਰਕਾਰ ਨਾਇਕ ਏਕ
ਬਨਜਾਰੇ ਪਾਚ,
ਭਾਈ ਨਾਇਕ ਏਕ ਨਾਇਕ ਪ੍ਰੇਰਕ ਬ੍ਰਹਮ ਚੇਤਨ ਇੱਕ ਬ੍ਰਹਮ ਹੈ
ਬਨਜਾਰੇ ਪਾਚ
ਪੰਜ ਤੱਤ ਜਿਹੜੇ ਹੈ ਪੰਜ ਬਨਜਾਰੇ ਬਣਾਏ ਹੋਏ ਉਸਦੇ
ਬਰਦ ਪਚੀਸਕ ਸੰਗ ਕਾ
ਪੱਚੀ ਪ੍ਰਕਿਰਤੀਆਂ ਵਾਲੇ ਜਿਹੜੇ ਸਰੀਰ ਹਨਗੇ ਇਸੇ ਪ੍ਰਕਾਰ ਇਹਨਾਂ ਦਾ ਕੱਚਾ ਸੰਗ ਜਾਣਦੇ ਹਨ ਸਾਰੇ ਮਿੱਥਿਆ ਪ੍ਰਤੀਤ ਹੋ ਰਹੇ ਹਨ
ਨੌ ਬਹੀਆਂ ਦਸ ਗੁਣ ਆਹੇ
ਇਹ ਨੌ ਬਹੀਆਂ ਨੌ ਕਰਕੇ ਜਗਤ ਨੂੰ ਰਚਿਆ ਹੈ ਇੱਕ ਤਾਂ ਪੁਰਖ ਤੇ ਇੱਕ ਪ੍ਰਕਿਰਤੀ ਇੱਕ ਤਿਰਦਾ ਹੰਕਾਰ ਤੇ ਇੱਕ ਮਈ ਤੱਤ ਪੰਜ ਤਨ ਮਾਤਰਾ ਇਹ ਨੌ ਬਾਹੀਆਂ ਬਣੀਆਂ ਹੋਈਆਂ ਸਾਖੀਆਂ ਦੇ ਮਤ ਅਨੁਸਾਰ ਨੌ ਚੀਜ਼ਾਂ ਕਰਕੇ ਸ੍ਰਿਸ਼ਟੀ ਪੈਦਾ ਹੋਈ ਹੈ ਅੱਗੇ
ਦਸ ਗੁਣ ਆਹ
ਦਸ ਗੁਣਾਂ ਕਿਹੜੀਆਂ ਦਸੋ ਦਿਸ਼ਾ ਜਿਹੜੀਆਂ ਹੈ ਇਹ ਗੁਣਾਂ ਬਣੀਆਂ ਹੋਈਆਂ ਹਨ
ਗਸਨ ਬਹੱਤਰ ਲਾਗੀ
ਬਹੱਤਰ ਮਨੰਤਰ ਸਾਧ ਸੰਗਤ ਜੀ ਚੌਕੜੀਆਂ ਬ੍ਰਹਮਾ ਦੀ ਉਮਰ ਵਿੱਚ ਇੰਦਰ ਰਾਜ ਕਰਦਾ ਬਹੱਤਰ ਚੌਕੜੀਆਂ ਰਾਜ ਕਰਕੇ ਇੰਦਰ ਸਮਾਪਤ ਹੋ ਜਾਂਦਾ ਫਿਰ ਬ੍ਰਹਮਾ ਦੀ ਉਮਰ ਪੂਰੀ ਹੁੰਦੀ ਹੈ ਇਸ ਪ੍ਰਕਾਰ ਬਹੱਤਰ ਚੌਕੜੀਆਂ ਜਿਹੜੀਆਂ ਇੰਦਰ ਦੀਆਂ ਇਹਨੂੰ ਬਹੱਤਰ ਮਨੰਤਰ ਕਹਿੰਦੇ ਹਨ ਇਹ ਕਸਣਾਂ ਲੱਗੀਆਂ ਹੋਈਆਂ ਨੇ ਇਹ ਬ੍ਰਹਿਮੰਡ ਰੂਪੀ ਇਸ ਪ੍ਰਕਾਰ ਦੀ ਇਹ ਸਮਸ਼ਟੀ ਰੂਪ ਜਿਹਨੇ ਸਾਰਾ ਟਾਂਡਾ ਬਣਾਇਆ ਹੋਇਆ ਹੈ
ਮੋਹੇ ਐਸੇ ਬਨਜ ਕਸਨ ਬਹੱਤਰ ਲਾਗੀ
ਬਹੱਤਰ ਚੌਂਕੜੀਆਂ ਇੰਦਰ ਦੀ ਜਿਹੜੀ ਪਦਵੀ ਹੈ ਰਾਜ ਇਹ ਇਸ ਨੂੰ ਕਸਣਾਂ ਲੱਗੀਆਂ ਰੱਸੀਆਂ ਲੱਗੀਆਂ ਹੋਈਆਂ ਹਨ ਸਿਉਣ ਵਾਸਤੇ
ਮੋਹੇ ਐਸੇ ਬਨਜ ਸਿਉਂ ਨਹੀਂ
ਇਹੋ ਜਿਹੇ ਵਪਾਰ ਨਾਲ ਸਾਡਾ ਚਾਹੇ ਵਿਅਸ਼ਟੀ ਉਪਾਧੀ ਦੇ ਨਾਲ ਗੁਣਾਂ ਬਣੀਆਂ ਹੋਈਆਂ ਚਾਹੇ ਸਮਸ਼ਟੀ ਉਪਾਧੀ ਨਾਲ ਬਣੀਆਂ ਹੋਈਆਂ ਮੇਰਾ ਇਹਨਾਂ ਨਾਲ ਕੋਈ ਕੰਮ ਨਹੀਂ ਹੈ
ਇਹ ਘਟੈ ਮੂਲ ਨਿਤ ਵਡੈ ਵਿਆਜ
ਜਿਸ ਵਿੱਚ ਕਹਿੰਦੇ ਮੂਲ ਸਵਾਸ ਘਟਦੇ ਰਹਿੰਦੇ ਹੈ ਤੇ ਵਿਆਜ ਜਿਹੜੇ ਹੈ ਦੁੱਖ ਵੱਧਦੇ ਰਹਿੰਦੇ ਹਨਗੇ ਇਸੇ ਪ੍ਰਕਾਰ ਨਰਕ ਆਦਿਕਾਂ ਦਾ ਦੁੱਖ ਨਹੀਂ ਜੇ ਘਟੈ ਮੂਲ ਪੁੰਨ ਘਟਦੇ ਰਹਿੰਦੇ ਹੈ ਤੇ ਵਿਆਜ ਪਾਪ ਵੱਧਦੇ ਰਹਿੰਦੇ ਹੈ ਤੇ ਮੂਲ ਪਰਮੇਸ਼ੁਰ ਦਾ ਨਾਮ ਵੱਲੋਂ ਚਿੱਤ ਘਟਦਾ ਰਹਿੰਦਾ ਹੈ ਤੇ ਵਿਆਜ ਨਰਕ ਆਦਿਕਾਂ ਜੂਨਾਂ ਚ ਪੈਣਾ ਵੱਧਦਾ ਰਹਿੰਦਾ ਹੈ
ਰਹਾਉ ਸਾਤ ਸੂਤ ਮਿਲ ਬਣਜ ਕੀ
ਹੇ ਭਾਈ ਜਿਨ੍ਹਾਂ ਨੂੰ ਸੱਤੇ ਪੰਜੇ ਗਿਆਨ ਇੰਦਰੀਆਂ ਤੇ ਮਨ ਤੇ ਬੁੱਧ ਇਹ ਸੱਤਾਂ ਨੂੰ ਸੂਤ ਕਰ ਲਿਆ ਕੀ ਕੀਤਾ ਹੈ ਉਹਨਾਂ ਨੂੰ ਮਿਲ ਕਰਕੇ ਸਤਸੰਗ ਦੇ ਨਾਲ ਇੰਦਰੀਆਂ ਦਾ ਦਮਨ ਕਰਕੇ ਮਨ ਬੁੱਧ ਦਾ ਦਮਨ ਕਰਕੇ ਸਤਸੰਗ ਦੇ ਵਿੱਚ ਮਿਲ ਕੇ ਪਰਮੇਸ਼ੁਰ ਦੇ ਭਜਨ ਸਿਮਰਨ ਦਾ ਵਪਾਰ ਜਿਨ੍ਹਾਂ ਨੇ ਕੀਤਾ ਹੈ
ਕਰਮ ਭਾਵਨੀ ਸੰਗ ਲੀਨ
ਅਤੇ ਉਹਨਾਂ ਨੇ ਕਰਮ ਭਾਵਨੀ ਸੰਗ ਲੀਨ ਸਕਾਮ ਕਰਮਾਂ ਦੀ ਭਾਵਨਾ ਜਿਨ੍ਹਾਂ ਨਾਲ ਲਈ ਹੈ ਉਹ ਬ੍ਰਹਮ ਲੋਕ ਤੇ ਸਵਰਗ ਆਦਿਕਾਂ ਦੀ ਪ੍ਰਾਪਤੀ ਕਰਦੇ ਹਨ
ਤੀਨ ਜਗਾਤੀ ਕਰਤਰਾ
ਉਹਨਾਂ ਨੂੰ ਰਾਜਸੀ ਤਾਮਸੀ ਸਾਧਕੀ ਜਿਹੜੇ ਸੁਭਾਅ ਤਿੰਨੇ ਜਗਾਤੀ ਉਹਨਾਂ ਨਾਲ ਝਗੜਾ ਕਰਦੇ ਰਹਿੰਦੇ ਹਨ ਕਦੇ ਸਤੋ ਗੁਣ ਚ ਕਦੇ ਤਮੋ ਗੁਣ ਚ ਕਦੇ ਰਜੋ ਗੁਣ ਚ ਪਏ ਰਹਿੰਦੇ ਹਨ
ਚੱਲੋ ਬਨਜਾਰਾ ਹਾਥ ਝਾ
ਉਹ ਜੀਵਨ ਵੀ ਬਨਜਾਰਾ ਵੀ ਜਦੋਂ ਪੁੰਨ ਨਾਸ ਹੋ ਜਾਂਦੇ ਹੈ ਉਦੋਂ ਬ੍ਰਹਮ ਲੋਕ ਚੋਂ ਵੀ ਸਵਰਗ ਚੋਂ ਵੀ ਡੇਗਿਆ ਜਾਂਦਾ ਇਹ ਹੱਥ ਝਾੜ ਕੇ ਕੂਚ ਕਰਕੇ ਚਲਿਆ ਜਾਂਦਾ ਹੈ
ਪੂੰਜੀ ਹੈਰਾਨੀ ਬਨਜ ਟੂਟ
ਉਹਦੀ ਸ਼ੁਭ ਗੁਣਾਂ ਦੀ ਪੂੰਜੀ ਜਦੋਂ ਪੁੰਨ ਮੁੱਕ ਜਾਂਦੇ ਹੈ ਉਦੋਂ ਉਹਨਾਂ ਦੇ ਸਵਰਗ ਆਦਿਕਾਂ ਦੇ ਸੁੱਖ ਦਾ ਵਪਾਰ ਟੁੱਟ ਜਾਂਦਾ ਹੈ
ਦਹ ਦਿਸ ਟਾਂਡੋ ਗਯੋ ਫੂ
ਦਸੋ ਦਿਸਾ ਵਿੱਚ ਉਹ ਟਾਂਡਾ ਜਿਹੜਾ ਹੈ ਬੈਲਾਂ ਦਾ ਸਮਦਾਸ ਸੂਖਮ ਸਥੂਲ ਕਾਰਨ ਦੇ ਹਾਂ ਉਹ ਸਾਰੀਆਂ ਫੁੱਟ ਜਾਂਦੀਆਂ ਹਨ
ਕਹਿ ਕਬੀਰ ਮਨ ਸਰਸੀ
ਕਹਿੰਦੇ ਮਨ ਦਾ ਕਾਰਜ ਤਾਂ ਸਰੇਗਾ ਭਾਈ
ਸਹਿਜ ਸਮਾਨੋ ਤਾਂ ਭਰਮ ਭਾਵ
ਜੇ ਸਹਿਜ ਸੂਖ ਚ ਸਮਾ ਜਾਓਗੇ ਤਾਂ ਭਰਮ ਨਿਵਿਰਤ ਹੋਵੇਗਾ ਫੇਰ ਪੜੋ
ਨਾਇਕ ਏਕ ਬਨਜਾਰੇ ਪਾਂ
ਨਾਇਕ ਚੇਤਨ ਇੱਕ ਹੈ ਭਾਈ ਜਿਹੜੀ ਪੰਜਾਂ ਤੱਤਾਂ ਦੀ ਧਾਰਨਾ ਕਰਨੀ ਆ ਨਾ ਪਾਣੀ ਵਿੱਚੋਂ ਉਜਲਤਾ ਪਾਉਣ ਵਿੱਚੋਂ ਨਿਰਮਲ ਨਿਰਲੇਪਤਾ ਆਦਿਕ ਇਹ ਪੰਜ ਬਨਜਾਰੇ ਪੰਜਾਂ ਤੱਤਾਂ ਦੀ ਧਾਰਨਾ ਦੇ ਬਣਾਓ
ਬਰਦ ਪਚੀਸਕ ਸੰਗ ਕਾ
ਪੱਚੀ ਪ੍ਰਕਿਰਤੀਆਂ ਵਾਲਾ ਜਿਹੜਾ ਬਰਦ ਸਰੀਰ ਹੈ ਇਹਦੀ ਸੰਗਤ ਨੂੰ ਕੱਚੀ ਸਮਝ ਕੇ ਇਹਦਾ ਮਾਨ ਛੱਡੋ
ਨੌ ਬਹੀਆਂ ਦਸ ਗੁਣ ਆ
ਨੌ ਬਹੀਆਂ ਜਿਹੜੀਆਂ ਹਨ ਜਿਹੀਆਂ ਦਸ ਗੁਣ ਆ ਹੈ ਨੌ ਬਾਹੀਆਂ ਦੀ ਨਿਆਈ ਨੌ ਖੰਡ ਹੈ ਜਿਹੜੇ ਇਹਨਾਂ ਦੀ ਜਿਹੜੀ ਵਾਸ਼ਨਾ ਨਵਾਂ ਖੰਡਾਂ ਦੀ ਤੇ ਦਸੋ ਦਿਸ਼ਾ ਦੇ ਪਦਾਰਥਾਂ ਦੀ ਜਿਹੜੀ ਇੱਛਾ ਹੈ ਇਹਨਾਂ ਗੁਣਾਂ ਦਾ ਤਿਆਗ ਕਰੋ।
ਕਸਨ 72 ਲਾਗੀ
ਦਸੇ ਇੰਦਰੀਆਂ ਦੇ ਵਿਸ਼ਿਆਂ ਦਾ ਤਿਆਗ ਕਰੋ।
ਹਾਂਜੀ ਕਸਨ 72 ਲਾਗੀ ਤਾ
72 ਕਰੋੜ 72 ਲੱਖ 72 ਹਜ਼ਾਰ 202 ਨਾੜੀ ਹੈ ਇਹ ਜਿਹੜੀਆਂ ਕਸਣਾਂ ਲੱਗੀਆਂ ਹੋਈਆਂ ਇਹ ਇਸ ਦੇ ਤਾਈ ਇਹਨਾਂ ਇਹਦੇ ਤਾਈ ਮਿੱਥਿਆ ਸਮਝੋ ਸਰੀਰ ਦੇ ਤਾਈ
ਮੋਹੇ ਐਸੇ ਬਣਜ ਸਿਉ ਨਹੀਂ ਕਾ
ਜਿਹੜਾ ਇਹਦੇ ਨਾਲ ਮੋਹ ਕਰਨਾ ਇਹਨੇ ਇਸੇ ਜੇ ਬਣਜ ਦੇ ਨਾਲ ਸਾਡਾ ਦੇਹ ਲਿਹਾਸ ਨਾਲ ਕੰਮ ਨਹੀਂ ਹੈ ਕੋਈ
ਇਹ ਘਟੈ ਮੂਲ ਨਿਤ ਵਡੈ ਵਿਆਜ
ਜਿਹਦੇ ਮੂਲ ਰੂਪ ਬ੍ਰਹਮ ਦਾ ਪਿਆਰ ਘਟ ਜਾਵੇ ਤੇ ਵਿਆਜ ਸੰਸਾਰ ਦੇ ਅੰਦਰ ਲੋਕ ਦੰਡ ਪਿਤਰ ਦੰਡ ਦੇਵ ਦੰਡ ਆਦਿ ਕੇ ਵਧਦੇ ਰਹਿਣ
ਰਹਾਉ ਸਾਤ ਸੂਤ ਮਿਲ ਬਣਜ ਕੀ
ਇਹਨਾਂ ਨੂੰ ਸਾਧ ਸਿੰਘ ਜੀ ਬਰਾਗ ਵਿਵੇਕ ਖੜ ਸਕਤੀ ਮੋਖ ਇੱਛਾ ਤੇ ਸਰਵਣ ਮਨ ਤੇ ਨਿਧਿਆਸਨ ਇਹ ਸੱਤ ਸਾਧਨਾ ਨੂੰ ਸੂਤ ਠੀਕ ਕਰਕੇ ਮਿਲ ਕਰਕੇ ਸਤਸੰਗ ਦੇ ਨਾਲ ਬ੍ਰਹਮ ਗਿਆਨ ਦਾ ਬਣਜ ਵਪਾਰ ਕੀਤਾ ਹੈ।
ਕਰਮ ਭਾਵਨੀ ਸੰਗ ਲੀ
ਨਿਸਕਾਮ ਕਰਮਾਂ ਦੀ ਭਾਵਨਾ ਕਰਕੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਲੀਨ ਹੋ ਗਈ ਹੈ ਬਿਰਤੀ ਸਮਾਧੀ ਵਿੱਚ
ਤੀਨ ਜਗਾਤੀ ਕਰਤਰਾਰ
ਉਹਨਾਂ ਦੇ ਤਿੰਨ ਜਿਹੜੇ ਜਗਾਤੀ ਹੈ ਉੱਤੋਂ ਮੱਧਮ ਕਨਿਸ਼ਠ ਸੁਭਾਅ ਇਹ ਕਰਦੇ ਆ ਰਾਰ ਕਹਿੰਦੇ ਨਹੀਂ ਕਰਨੀ ਕੀ ਰਾਰ ਕਰਨੀ ਸੀ ਇਹਨਾਂ ਨੂੰ ਮਿੱਥਿਆ ਸਮਝ ਲਿਆ ਹੈ।
ਚੱਲੋ ਬਨਜਾਰਾ ਹਾਥ ਝਾਰ
ਚਲੋ ਬਨਜਾਰਾ ਬਨਜਾਰਾ ਤੁਰਿਆ ਪਦ ਵਿੱਚ ਚਲਿਆ ਗਿਆ ਇਹਨਾਂ ਦੇ ਹੱਥ ਝਾੜ ਕੇ ਇਹਨਾਂ ਨੂੰ ਨਾਸ ਮਿੱਥਿਆ ਕਰਕੇ ਜਾਣ ਕੇ
ਪੂੰਜੀ ਹੈਰਾਨੀ ਬਣਜ ਟੂ
ਉਹਨਾਂ ਦੀ ਪਾਪ ਦੀ ਪੂੰਜੀ ਵੀ ਮੁੱਕ ਗਈ ਤੇ ਬਣਜ ਜਿਹੜਾ ਜੰਮਣ ਮੰਨਦਾ ਸੀ ਇਹ ਵੀ ਛੁਟਕਾਰਾ ਪਾ ਲਿਆ ਹੈ।
ਲਹਿਦ ਸਟਾਂਡੋ ਗਯੋ ਫੂ
ਦਸੋ ਦਿਸ਼ਾ ਦੀ ਜਿਹੜੀ ਪਦਾਰਥਾਂ ਦੀ ਵਾਸ਼ਨਾ ਸੀ ਇਹ ਬੈਲਾਂ ਦਾ ਸਮੁਦਾ ਸੀ ਸੂਖਮ ਕਾਰਨ ਸਥੂਲ ਇਹ ਵੀ ਫੁੱਟ ਗਿਆ ਨਾਸ ਹੋ ਗਿਆ ਤਿੰਨਾਂ ਦੇਹਾਂ ਤੋਂ ਸੁਤੰਤਰ ਹੋ ਗਏ ਨਾ ਹੋ ਨਾਮ ਨਾ ਹੋਵਾਂ ਨਾਨਕ ਸੋਧ ਵਿਚਾਰ
ਕਹਿ ਕਬੀਰ ਮਨ ਸਰ ਸੀ ਕਾਰ
ਸਾਹਿਬ ਕਬੀਰ ਜੀ ਕਹਿੰਦੇ ਤਾਂ ਮਨ ਦੇ ਭਾਈ ਸਾਰੇ ਕਾਰਜ ਸਹਿਤ ਰਸ ਦੇ ਅਧਿਕਤਾ ਦੇ ਸਹਿਤ ਹੋਣਗੇ ਪਰਮਾਰਥ ਦੇ
ਸਹਿਜ ਸਮਾਨੋ ਤਾਂ ਭਰਮ ਭਾਵ
ਸਹਿਜ ਸਰੂਪ ਵਿੱਚ ਸਮਾ ਜਾਓਗੇ ਫੇਰ ਜੰਮਣ ਮਰਨ ਦਾ ਭਰਮ ਭੱਜ ਜਾਏਗਾ ਨਿਵਿਰਤ ਹੋ ਜਾਏਗਾ ਇਹੋ ਜਿਹਾ ਭਾਈ ਸਾਡਾ ਟਾਂਡਾ ਹੈ ਇਹੋ ਜਿਹੇ ਵੈਲ ਹੈ ਇਹੋ ਜਿਹਾ ਵਪਾਰ ਕਰਦੇ ਹੈ ਇਹ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਸਮਝਾਇਆ ਹੁਣ ਭੋਗ ਦਾ ਟਾਈਮ ਆ ਗਿਆ ਹੈ ਇੱਥੇ ਹੀ ਸਮਾਪਤੀ ਕਰੀਏ ਪੋਥੀਆਂ ਦੀ ਕਥਾ ਦੋ ਦਿਨ ਹੁਣ ਰਹਿਣ ਦਿਓ ਨਾਲੇ ਪਾਠ ਕਰਨੇ ਮਹਾਰਾਜ ਦੇ ਤੇ ਨਾਲੇ ਸਾਰੇ ਮਿਲ ਕੇ ਗੁਣੀ ਗਿਆਨੀ ਜਿੰਨੇ ਆਏ ਹੈ ਉਹਨਾਂ ਤੋਂ ਵੀ ਲਾਭ ਉਠਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਕਬੀਰ ਮਨ ਸਰ ਸੀ ਕਾਜ ਸਹਿਜ ਸਮਾਨੋ ਤਾਂ ਭਰਮ ਭਾਜ ਵਾਹਿਗੁਰੂ ਖਾਲਸਾ ਵਾਹਿਗੁਰੂ।